व्याख्या बावन अखरी कबीर जीव की वॉल्यूम टू अंग सत्वा कक्का किरण कमल में पावा सस विगास संपट नहीं आवा अर जे तहां कुसुम रस पावा अकह कहां कह का समझावा। कक्का किरण कमल में पावा सस विगास संपट नहीं आवा। कक्का कक्का अखर कक्के अखर राही आत्मक उपदेश है। किरण आम अर्थ हुंदा है सूरज दी किरण। इत्थे अर्थ है निरंकार रूपी सूरज दी किरण। निरंकारी जोत नू सूरज की किरण आख्या है तो किरण है ब्रह्म किरण ब्रह्म ज्ञान की किरण ब्रह्म उजाले की किरण। कमल अर्थ है हिरदा कमल हिरदा कौल। मैं पावा विच पालवा सस अखरी अर्थ चंद्रमा। सस विच सस्से नूं सियारी है चंद्रमा दा चंद्रमा दी चांदनी दा चंद्रमा दी रोशनी दा और चंद्रमा तो भावअर्थ है माया दा। चंद्रमा माया नूं आख्या है चंद्रमा दी रोशनी माया दी चमक दमक माया दी आकर्षक खिच विगास खेड़ा आनंद। और ख्याल रहे चंद्रमा की रोशनी अपनी नहीं होंदी सूरज करके है। चंद्रमा की रोशनी मांगवी है उधारी है। माया भी असल शै नहीं इसकी चमक दमक भी नकली ते धोखा है। कक्का किरण कमल मैं पावा जे किते मैं ब्रह्म उजाले दी किरण ब्रह्म ज्ञान दा उजाला हिरदे कमल विच हासिल कर लवां। सस विगास संपट नहीं आवा। सस विगास ब्रह्म उजाले तो पैदा होया विगास ब्रह्म उजाले तो पैदा होया खेड़ा ब्रह्म ज्ञान तो पैदा होया आनंद ब्रह्म ज्ञान तो पैदा होया आत्म रस ब्रह्म ज्ञान तो पैदा होया आत्म खेड़ा। संपट संस्कृत विच लफज आउंदा है संपुट और उस तो अर्थ हुंदा है डब्बा जिसका ढक्कन बंद होवे बंद डब्बा। तो इत्थे भाव अर्थ है संपट दा बंद। संपट नहीं आवा बंद नहीं हो जांदा। सस विगास संपट नहीं आवा। ख्याल रहे कि कमल फुल खिड़दा है सूरज दे प्रकाश पैन नाल और चंद्रमा दी चांदनी प्रकाशन ते बंद हो जांदा है। सस विगास संपट नहीं आवा तो कबीर जी फरमाउंदे हन हिरदा कौल जो ब्रह्म ज्ञान दे प्रकाशन ते आत्म रस दे खेड़े विच आउंदा है ओ माया दी झूठी चमक विच माया दी झूठी खिच विच मुड़ बंद नहीं हो जांदा। खिड़िया कमल फुल तां चंद दी रोशनी विच फिर बंद हो जांदा है पर ब्रह्म ज्ञान दी रोशनी नाल एक वार खिड़ चुका हिरदा कौल मुड़ बंद नहीं हुंदा खेड़ा गवाउंदा नहीं चाहे माया दी कितनी रोशनी कितनी चमक दमक दबा पावे। ब्रह्म ज्ञानता विच हिरदे अंदर एक वारी पैदा हो चुका आत्म रस मुड़ रुक नहीं जांदा माया दे असर हेठ। कबीर जी समझाउंदे ने कि एक वारी ब्रह्म ज्ञानता विच पाया आत्म रस सदा लई हुंदा है। ਇਹ ਨਹੀਂ ਕਿ ਅੱਜ ਉਹ ਆਤਮ ਰਸ ਜੋ ਪ੍ਰਾਪਤ ਹੈ ਕੱਲ੍ਹ ਨੂੰ ਸ਼ਾਇਦ ਗਵਾ ਜਾਏ ਮਾਇਆ ਦੇ ਅਸਰ ਹੇਠ। ਆਤਮ ਰਸ ਸਦੀਵ ਹੁੰਦਾ ਹੈ, ਸਦਾ ਲਈ ਹੁੰਦਾ ਹੈ। ਅਰ ਜੇ ਤਹਾਂ ਕੁਸਮ ਰਸ ਪਾਵਾਂ, ਅਕਹਿ ਕਹਾਂ ਕਹਿ ਕਾ ਸਮਝਾਵਾਂ। ਅਰ ਅਰਥ ਹੈ ਔਰ ਅਤੇ, ਜੇਕਰ ਜੇ ਕਿਤੇ, ਤਹਾਂ ਉੱਥੇ ਉਸ ਅਵਸਥਾ ਵਿੱਚ, ਉਸ ਖੇੜੇ ਦੀ ਹਾਲਤ ਵਿੱਚ, ਉਸ ਬ੍ਰਹਮ ਗਿਆਨਤਾ ਦੇ ਖੇੜੇ ਦੀ ਹਾਲਤ ਵਿੱਚ ਕੁਸਮ ਰਸ, ਖਿੜੇ ਕਮਲ ਦਾ ਰਸ, ਖਿੜੇ ਹੋਏ ਹਿਰਦੇ ਕਮਲ ਦਾ ਆਨੰਦ, ਬ੍ਰਹਮ ਗਿਆਨਤਾ ਕਰਕੇ ਖਿੜੇ ਹਿਰਦੇ ਵਿੱਚ ਪੈਦਾ ਹੋਇਆ ਆਤਮ ਰਸ, ਰੱਬੀ ਆਨੰਦ, ਉਸਨੂੰ ਆਖਿਆ ਹੈ ਕੁਸਮ ਰਸ। ਪਾਵਾਂ ਜੇਕਰ ਪਾ ਲਵਾਂ, ਜੇਕਰ ਹਾਸਲ ਕਰ ਲਵਾਂ, ਅਕਹਿ ਤਾਂ ਉਹ ਅਕਹਿ ਹੋਵੇਗਾ, ਬਿਆਨ ਤੋਂ ਬਾਹਰ ਹੋਵੇਗਾ, ਬਿਆਨ ਤੋਂ ਪਰੇ ਹੋਵੇਗਾ। ਅਕਹਿ ਕਹਾਂ, ਉਸਦਾ ਬਿਆਨ ਮੇਰੇ ਕਥਨ ਤੋਂ ਬਾਹਰ ਹੋਵੇਗਾ। ਉਸ ਆਤਮ ਰਸ ਦਾ ਬਿਆਨ ਮੇਰੇ ਕਥਨ ਵਿੱਚ ਨਹੀਂ ਆ ਸਕਦਾ। ਉਸ ਆਤਮਕ ਆਨੰਦ ਦੀ ਬਿਆਨਗੀ ਮੇਰੀ ਸਮਰੱਥਾ ਤੋਂ ਬਾਹਰ ਹੋਵੇਗੀ। ਉਹ ਆਤਮਕ ਆਨੰਦ ਅਕਹਿ ਹੁੰਦਾ ਹੈ, ਉਹ ਕਥਿਆ ਨਹੀਂ ਜਾ ਸਕਦਾ, ਅੱਖਰਾਂ ਵਿੱਚ ਦੱਸਿਆ ਨਹੀਂ ਜਾ ਸਕਦਾ, ਉਸਨੂੰ ਮੈਂ ਅੱਖਰਾਂ ਵਿੱਚ ਦੱਸ ਨਹੀਂ ਪਾਵਾਂਗਾ। ਕਹਿ ਕਾ ਸਮਝਾਵਾਂ, ਮੈਂ ਉਸ ਆਨੰਦ ਨੂੰ ਮੂੰਹੋਂ ਬੋਲ ਕੇ ਕਿਵੇਂ ਸਮਝਾ ਸਕਦਾ ਹਾਂ। ਅਰ ਜੇ ਤਹਾਂ ਕੁਸਮ ਰਸ ਪਾਵਾਂ, ਅਕਹਿ ਕਹਾਂ ਕਹਿ ਕਾ ਸਮਝਾਵਾਂ। ਭਾਈ, ਜੇ ਕਿਤੇ ਮੈਂ ਬ੍ਰਹਮ ਗਿਆਨਤਾ ਵਿੱਚ ਖਿੜੇ ਹਿਰਦੇ ਵਾਲਾ ਆਤਮ ਰਸ, ਰੱਬੀ ਆਨੰਦ ਪਾ ਵੀ ਲਵਾਂ, ਤਾਂ ਉਹ ਆਤਮ ਰਸ ਮੇਰੀ ਬਿਆਨਗੀ ਤੋਂ ਬਾਹਰ ਹੋਵੇਗਾ। ਜੇਕਰ ਉਸ ਆਨੰਦ ਨੂੰ ਮੈਂ ਬੋਲਾਂ ਰਾਹੀਂ ਸਮਝਾਉਣਾ ਵੀ ਚਾਹਾਂ, ਤਾਂ ਮੈਂ ਸਮਝਾ ਨਹੀਂ ਸਕਾਂਗਾ। ਔਰ ਸਤਸੰਗ ਜੀਓ, ਜਿਨ੍ਹਾਂ ਇਹ ਰਸ ਅਜੇ ਨਹੀਂ ਪਾਇਆ, ਉਹਨਾਂ ਨੂੰ ਦੱਸ ਕੇ ਸਮਝਾਇਆ ਨਹੀਂ ਜਾ ਸਕਦਾ, ਅਤੇ ਜਿਨ੍ਹਾਂ ਨੇ ਪਾ ਲਿਆ ਹੈ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਰਹਿ ਜਾਂਦੀ। ਜਿਨ੍ਹਾਂ ਨਹੀਂ ਪਾਇਆ ਉਹ ਇਸ ਨੂੰ ਦੂਜਿਆਂ ਤੋਂ ਜਾਣ ਨਹੀਂ ਸਕਦੇ। ਇਸ ਨੂੰ ਜਾਣਨ ਲਈ ਇਸ ਨੂੰ ਖੁਦ ਪਾ ਲੈਣਾ ਹੁੰਦਾ ਹੈ। ਕੱਕਾ ਕਿਰਨ ਕਮਲ ਮੈਂ ਪਾਵਾਂ, ਸੱਸ ਵਿਗਾਸ ਸੰਪਟ ਨਹੀਂ ਆਵਾ। ਔਰ ਜੇ ਤਹਾਂ ਕੁਸਮ ਰਸ ਪਾਵਾਂ, ਅਕਹਿ ਕਹਾਂ ਕਹਿ ਕਾ ਸਮਝਾਵਾਂ। ਖੱਖਾ ਇਹ ਖੋੜ ਮਨੇ ਆਵਾ, ਖੋੜੇ ਛਾੜ ਨਾ ਦਹਿ ਦਿਸਤਾਵਾ। ਖਸਮੈ ਜਾਣ ਖਿਮਾ ਕਰ ਰਹੈ, ਤਾਂ ਹੋਏ ਨਿਖਿਓ ਅਖੈ ਪਦ ਲਹੈ। ਇੱਕ ਵਾਰ ਫਿਰ ਦੁਹਰਾਵਾਂ, ਖੱਖਾ ਇਹ ਖੋੜ ਮਨੇ ਆਵਾ, ਖੋੜੇ ਛਾੜ ਨਾ ਦਹਿ ਦਿਸਤਾਵਾ। ਖਸਮੈ ਛਾਣ ਖਿਮਾ ਕਰ ਰਹੈ, ਤਾਂ ਹੋਏ ਨਿਖਿਆਓ ਅਖੈ ਪਦ ਲਹੈ। ਖੱਖਾ ਇਹ ਖੋੜ ਮਨੇ ਆਵਾ, ਖੋੜੇ ਛਾੜ ਨਾ ਦਹਿ ਦਿਸਤਾਵਾ। ਖੋੜ ਅਰਥ ਹੈ ਖੁੱਡ, ਪਾਵਰਥ ਹੈ ਗੁਫਾ। ਖੋੜ ਅੰਦਰ ਅੜਾੜੇ ਨੂੰ ਸਿਆਰੀ ਵੀ ਹੈ, ਤੋ ਅਰਥ ਹੋ ਜਾਂਦਾ ਹੈ ਖੁੱਡ ਵਿੱਚ, ਗੁਫਾ ਵਿੱਚ। ਖੋੜ ਮਨੇ ਆਵਾ ਅਰਥ ਹੈ ਗਿਆਨ ਦੀ ਖੋੜ ਵਿੱਚ ਮਨ ਆ ਗਿਆ ਹੈ, ਬਿਰਤੀ ਸੁਰਤ ਅੰਤਰਮੁਖੀ ਹੋ ਗਈ ਹੈ। ਖੱਖਾ ਇਹ ਖੋੜ ਮਨ ਆਵਾ, ਇੱਕ ਵਾਰੀ ਜੇਕਰ ਮਨ ਪੰਛੀ ਗਿਆਨ ਦੀ ਖੋੜ ਵਿੱਚ ਬ੍ਰਹਮ ਗਿਆਨਤਾ ਦੇ ਆਲਣੇ ਵਿੱਚ ਆ ਵਸੇ ਤਾਂ ਖੋੜੈ ਛਾੜ ਨਾ ਦੈ ਦਿਸਤਾਵਾ। ਤਾਂ ਫਿਰ ਇਸ ਗਿਆਨ ਅਵਸਥਾ ਨੂੰ ਛੱਡ ਕੇ ਮਾਇਆ ਦੀ ਖਾਤਰ ਦਸੀਂ ਪਾਸੀ ਨਸਾ ਨਹੀਂ ਫਿਰਦਾ। ਖੱਖਾ ਇਹ ਖੋੜ ਮਨੇ ਆਵਾ, ਖੋੜੇ ਛਾੜ ਨਾ ਦਹਿ ਦਿਸਤਾਵਾ। ਇੱਕ ਵਾਰ ਮਨੁੱਖ ਦੀ ਸੁਰਤ ਬਿਰਤੀ ਅੰਤਰਮੁਖੀ ਹੋ ਜਾਏ, ਫਿਰ ਇਹ ਗਿਆਨ ਅਵਸਥਾ ਦੇ ਆਤਮ ਰਸ ਨੂੰ ਛੱਡ ਕੇ ਮਾਇਆ ਦੀ ਖਿੱਚ ਨਹੀਂ ਖਾਂਦੀ ਅਤੇ ਮਾਇਆ ਖਾਤਰ ਚੁਫੇਰੇ ਨਸੀ ਨਹੀਂ ਫਿਰਦੀ। ਖਸਮੈ ਜਾਣ ਖਿਮਾ ਕਰ ਰਹੇ, ਤਾਂ ਹੋਏ ਨਿਖਿਆਓ ਅਖੈ ਪਦਲਾ ਹੈ। ਖਸਮੈ ਜਾਣ, ਖਸਮ ਪ੍ਰਭੂ ਨੂੰ ਜਾਣ ਕੇ ਭਾਵ ਹੈ, ਖਸਮ ਪ੍ਰਭੂ ਨਾਲ ਗੰਢ ਪਾ ਕੇ, ਖਸਮ ਪ੍ਰਭੂ ਨਾਲ ਜੋੜ ਪਾ ਕੇ। ਖਿਮਾ ਕਰ, ਖਿਮਾ ਕਰ ਇਕੱਠਾ ਲਫਜ਼ ਹੈ। ਖਿਮਾ ਅਤੇ ਕਰ ਦੋ ਇੱਥੇ ਵੱਖਰੇ ਵੱਖਰੇ ਲਫਜ਼ ਨਹੀਂ, ਖਿਮਾ ਕਰ ਇੱਕੋ ਲਫਜ਼। ਭਾਵ ਖਿਮਾ ਦਾ ਸੋਮਾ ਪ੍ਰਭੂ, ਬਖਸ਼ੰਦ ਪ੍ਰਭੂ। ਨਿਖਿਆਓ ਸੰਸਕ੍ਰਿਤ ਦੇ ਲਫਜ਼ ਨਿਕਸ਼ਾ ਤੋਂ, ਨਿਕਸ਼ਾ ਦਾ ਅਰਥ ਹੁੰਦਾ ਹੈ ਸਮਾਧੀ, ਤੋਂ ਨਿਖਿਓ ਦਾ ਅਰਥ ਹੈ ਸਮਾਧੀ ਸਥਿਤ। ਹੋਏ ਨਿਖਿਓ ਸਮਾਧੀ ਸਥਿਤ ਹੋ ਕੇ, ਅਖੈ ਪਦ ਅਵਿਨਾਸ਼ੀ ਪਦ, ਮੁਕਤੀ ਪਦ ਅਮਰਤਾ। ਖਸਮੈ ਜਾਣ ਖਿਮਾ ਕਰ ਰਹੇ, ਤਾਂ ਹੋਏ ਨਿਖਿਆਓ ਅਖੈ ਪਦ ਲਹੈ। ਜੇਕਰ ਬਖਸ਼ੰਦ ਪ੍ਰਭੂ ਨਾਲ ਗੰਢ ਪਾ ਕੇ ਉਸ ਵਿੱਚ ਸਮਾਧੀ ਸਥਿਤ ਰਹੇ ਤਾਂ ਮਨੁੱਖ ਅਖੈ ਪਦ ਦੀ, ਅਵਿਨਾਸ਼ੀ ਪਦ ਦੀ, ਮੁਕਤੀ ਪਦ ਦੀ ਪ੍ਰਾਪਤੀ ਕਰ ਸਕਦਾ ਹੈ। ਤੋ ਭਾਵ ਹੈ ਜੋ ਸੇਵਕ ਆਪਣੀ ਬਿਰਤੀ ਨੂੰ ਬ੍ਰਹਮ ਚਿੰਤਨ ਵਿੱਚ ਰੱਖਦਾ ਹੈ, ਬ੍ਰਹਮ ਜੋਤ ਵਿੱਚ ਸਮਾਧੀ ਸਥਿਤ ਰਹਿੰਦਾ ਹੈ, ਬਿਰਤੀ ਨੂੰ ਉਖੜਨ ਨਹੀਂ ਦਿੰਦਾ, ਅਜਿਹਾ ਆਤਮ ਆਨੰਦ ਨੂੰ ਕਾਇਮ ਰੱਖਣ ਵਾਲਾ ਅਵਿਨਾਸ਼ੀ ਪਦ ਨੂੰ ਪਾ ਕੇ ਅਮਰ ਹੋ ਜਾਂਦਾ ਹੈ। ਖੱਖਾ ਇਹ ਖੋੜ ਮਨੇ ਆਵਾ, ਖੋੜੇ ਛਾੜ ਨਾ ਦਹਿ ਦੇ ਸਤਾਵਾ। ਖਸਮੈ ਜਾਣ ਖਿਮਾ ਕਰ ਰਹੇ, ਤਾਂ ਹੋਏ ਨਿਖਿਆਓ ਅਖੈ ਪਦ ਲਹੈ। ਅੰਗ ਨੌਵਾਂ। ਗੱਗਾ ਗੁਰ ਕੇ ਬਚਨ ਪਛਾਣਾ, ਦੂਜੀ ਬਾਤ ਨਾ ਧਰੀ ਕਾਨ, ਰਹੇ ਬਿਹੰਗਮ ਕਤੈ ਨਾ ਜਾਈ, ਅਗਹਿ ਗਹਿ ਗਹਿ ਗਗਨ ਰਹਾਈ। ਗੱਗਾ ਗੁਰ ਕੇ ਬਚਨ ਪਛਾਣ। ਪਿਛਲੇ ਅੰਗ ਵਿੱਚ ਕਬੀਰ ਜੀ ਨੇ ਅਖੈ ਪਦ ਦੀ ਪ੍ਰਾਪਤੀ ਦੀ ਗੱਲ ਕੀਤੀ ਸੀ, ਮੁਕਤੀ ਪਦ ਦੀ ਪ੍ਰਾਪਤੀ ਦੀ ਗੱਲ ਕੀਤੀ ਸੀ। ਹੁਣ ਸਮਝਾਉਂਦੇ ਹਨ ਕਿ ਅਖੈ ਪਦ ਦੀ ਪ੍ਰਾਪਤੀ ਲਈ ਪਹਿਲੋਂ ਗੁਰੂ ਦੇ ਲੜ ਲੱਗਣ ਦੀ ਲੋੜ ਹੈ। ਆਤਮ ਮਾਰਗ ਦਾ ਪਾਂਧੀ ਪਹਿਲੋਂ ਪੂਰਨ ਗੁਰੂ ਦੀ ਸ਼ਰਨ ਲੈਂਦਾ ਹੈ ਅਤੇ ਗੁਰੂ ਦੇ ਬਚਨਾਂ ਦੀ ਪਛਾਣ ਕਰਦਾ ਹੈ। ਭਾਵ ਗੁਰੂ ਦੀ ਬਾਣੀ ਵਿੱਚ ਦਿੱਤੇ ਗਏ ਆਤਮ ਉਪਦੇਸ਼ ਨੂੰ ਸਮਝ ਕੇ ਉਸ ਉਪਦੇਸ਼ ਦੀ ਕਮਾਈ ਕਰਦਾ ਹੈ। ਗੱਗਾ ਗੁਰ ਕੇ ਬਚਨ ਪਛਾਣਾ, ਜਗਿਆਸੂ ਗੁਰੂ ਦੇ ਲੜ ਲੱਗ ਕੇ ਗੁਰੂ ਉਪਦੇਸ਼ ਨੂੰ ਸਮਝਦਾ ਅਤੇ ਕਮਾਉਂਦਾ ਹੈ। ਦੂਜੀ ਬਾਤ ਨਾ ਧਰੀ ਕਾਨਾ, ਦੂਜੀ ਬਾਤ ਦੂਜੀਆਂ ਗੱਲਾਂ, ਪਰਮੇਸ਼ੁਰ ਤੋਂ ਪਰੇਡੇ ਲੈ ਜਾਣ ਵਾਲੀਆਂ ਗੱਲਾਂ, ਪਰਮੇਸ਼ੁਰ ਤੋਂ ਦੂਰੀ ਪਾਉਣ ਵਾਲੀਆਂ ਗੱਲਾਂ, ਰਾਗ ਦਵੇਸ਼ ਦੀਆਂ ਗੱਲਾਂ। ਨਾ ਧਰੀ ਕਾਨਾ, ਕੰਨੀ ਨਹੀਂ ਤਰਦਾ, ਸੁਣਦਾ ਨਹੀਂ। ਦੂਜੀ ਬਾਤ ਨਾ ਧਰੀ ਕਾਨਾ, ਅਜਿਹਾ ਪਰਮਾਰਥ ਦਾ ਪਾਂਧੀ, ਅਜਿਹਾ ਜਗਿਆਸੂ ਫਿਰ ਆਮ ਸੰਸਾਰੀਆਂ ਵਾਂਗੂੰ ਮਾਇਆ ਅਤੇ ਵਿਕਾਰਾਂ ਨਾਲ ਜੋੜਨ ਵਾਲੀਆਂ ਗੱਲਾਂ ਨਹੀਂ ਸੁਣਦਾ। ਨਾਮ ਦੀ ਕਮਾਈ ਕਰਦਾ ਹੋਇਆ ਸੁਰਤ ਨੂੰ ਸੰਸਾਰਕ ਝਮੇਲਿਆਂ ਵਿੱਚ ਫਸਾਈ ਰੱਖਣ ਵਾਲੀਆਂ ਗੱਲਾਂ ਤੋਂ ਉੱਚਿਆਂ ਰੱਖਦਾ ਹੈ। ਰਹੇ ਬਿਹੰਗਮ ਕਤੈ ਨਾ ਜਾਈ, ਰਹੇ ਰੁਕ ਜਾਂਦਾ ਹੈ, ਪ੍ਰਭੂ ਚਰਨਾਂ ਵਿੱਚ ਰੁਕਦਾ ਹੈ, ਪ੍ਰਭੂ ਚਰਨਾਂ ਨਾਲ ਜੁੜਦਾ ਹੈ। ਬਿਹੰਗਮ ਬਿਹੰਗਮ ਆਖਦੇ ਨੇ ਪੰਛੀ ਨੂੰ। ਇੱਥੇ ਮਨ ਪੰਛੀ ਦੀ ਗੱਲ ਹੈ, ਮਨ ਨੂੰ ਪੰਛੀ ਆਖਿਆ ਹੈ, ਮਨ ਪੰਛੀ ਬਿਹੰਗਮ ਹੈ। ਕਤੈ ਨਾ ਜਾਈ, ਹੋਰ ਕਿਸੇ ਪਾਸੇ ਨਹੀਂ ਜਾਂਦਾ, ਹੋਰ ਕਿਸੇ ਪਾਸੇ ਉਡਾਰੀ ਨਹੀਂ ਲਾਉਂਦਾ। ਰਹੇ ਬਿਹੰਗਮ ਕਤੈ ਨਾ ਜਾਈ, ਹੁਣ ਮਨ ਪੰਛੀ ਪ੍ਰਭੂ ਚਰਨਾਂ ਨਾਲ ਜੁੜਦਾ ਹੈ, ਹੋਰ ਕਿਸੇ ਪਾਸੇ ਵਿਕਾਰਾਂ ਵੱਲ ਉਡਾਰੀ ਨਹੀਂ ਲਾਉਂਦਾ। ਅਗੈ ਗਹੈ ਗਗਨ ਰਹਾਈ, ਗਗਨ ਦਸਮ ਦੁਆਰ, ਚਿੱਤ ਆਕਾਸ਼, ਰਹਾਈ ਰੁਕਿਆ ਰਹਿੰਦਾ ਹੈ, ਵਸਿਆ ਰਹਿੰਦਾ ਹੈ। ਅਗੈ ਜੋ ਪਕੜ ਵਿੱਚ ਨਹੀਂ ਆਉਂਦਾ, ਉਹ ਪ੍ਰਭੂ ਜੋ ਛੇਤੀ ਕੀਤਿਆਂ ਸੁਰਤ ਦੀ ਪਕੜ ਵਿੱਚ ਨਹੀਂ ਆਉਂਦਾ। ਗਹਿ ਪਕੜ ਪਾ ਲੈਂਦਾ ਹੈ, ਸੁਰਤ ਕਰਕੇ ਅਗੈ ਪ੍ਰਭੂ ਨੂੰ ਗਹਿ ਲੈਂਦਾ ਹੈ, ਸੁਰਤ ਕਰਕੇ ਅਪਕੜ ਪ੍ਰਭੂ ਦੀ ਪਕੜ ਪਾ ਲੈਂਦਾ ਹੈ। ਅਗੈ ਗਹਿ ਗਗਨ ਰਹਾਈ, ਜਗਿਆਸੂ ਦੀ ਸੁਰਤ ਹੁਣ ਦਸਮ ਦੁਆਰ ਵਿੱਚ ਟਿਕੀ ਰਹਿੰਦੀ ਹੈ, ਮਨ ਉੱਥੇ ਜੁੜਿਆ ਰਹਿੰਦਾ ਹੈ ਪ੍ਰਭੂ ਚਰਨਾਂ ਵਿੱਚ। ਔਰ ਉਹ ਪ੍ਰਭੂ ਜੋਤ ਜੋ ਛੇਤੀ ਕੀਤੀਆਂ ਸੁਰਤ ਦੀ ਪਕੜ ਵਿੱਚ ਨਹੀਂ ਆਉਂਦੀ, ਉਸਦੀ ਪਕੜ ਸੁਰਤ ਕਰਕੇ ਪਾ ਲੈਂਦਾ ਹੈ, ਅਗੈ ਪ੍ਰਭੂ ਦੀ ਅਨੁਭਵਤਾ ਪਾ ਲੈਂਦਾ ਹੈ। ਦਸਮ ਦੁਆਰੇ ਪ੍ਰਭੂ ਚਰਨਾਂ ਵਿੱਚ ਸੁਰਤ ਜੁੜ ਜਾਣ ਕਰਕੇ, ਲਿਵ ਲੱਗ ਜਾਣ ਕਰਕੇ ਅੱਛੋ ਪ੍ਰਭੂ ਦੀ ਅਨੁਭਵਤਾ ਪਾ ਲੈਂਦਾ ਹੈ। ਤੋ ਭਾਈ ਕਬੀਰ ਜੀ ਪਰਮਾਰਥ ਦੇ ਰਾਹ ਦੀ ਮੂਲ ਗੱਲ ਸਮਝਾਉਂਦੇ ਹਨ ਕਿ ਪੂਰਨ ਗੁਰੂ ਦੇ ਲੜ ਲੱਗਣਾ ਜ਼ਰੂਰੀ ਹੈ। ਗੁਰੂ ਦੇ ਬਚਨ, ਗੁਰੂ ਦਾ ਉਪਦੇਸ਼ ਬ੍ਰਹਮ ਪਛਾਣ ਦਾ ਵਸੀਲਾ ਬਣਦਾ ਹੈ। ਗੁਰੂ ਦਾ ਅਨਿੰਨ ਸੇਵਕ ਗੁਰੂ ਉਪਦੇਸ਼ ਦੀ ਕਮਾਈ ਕਰਦਾ ਹੈ ਅਤੇ ਕੁਰਾਹੇ ਲਿਜਾਣ ਵਾਲੀਆਂ ਗੱਲਾਂ ਕੰਨੀ ਨਹੀਂ ਤਰਦਾ। ਗੁਰੂ ਸ਼ਬਦ ਦੀ ਕਮਾਈ ਕਰਦਿਆਂ ਜਗਿਆਸੂ ਜੇਕਰ ਸੁਰਤ ਵਿਕਾਰਾਂ ਤੋਂ ਉੱਚੀ ਰੱਖੇ ਤਾਂ ਦਸਮ ਦੁਆਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਆਤਮਕ ਉਚਾਈ 'ਤੇ ਪਹੁੰਚ ਕੇ ਮਨ ਪੰਛੀ ਹੋਰ ਕਿਸੇ ਪਾਸੇ ਉਡਾਰੀ ਨਹੀਂ ਲਾ ਸਕਦਾ। ਸੁਰਤ ਪ੍ਰਭੂ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਦੂਜੇ ਲਫਜ਼ਾਂ ਵਿੱਚ ਇੱਕ ਰਸ ਲਿਵ ਲੱਗ ਜਾਂਦੀ ਹੈ ਔਰ ਲਿਵ ਦੌਰਾਨ ਅਗੈ ਪ੍ਰਭੂ ਪਕੜ ਵਿੱਚ ਆ ਜਾਂਦਾ ਹੈ। ਜਗਿਆਸੂ ਦੀ ਸੁਰਤ ਪ੍ਰਭੂ ਜੋਤ ਦੀ ਅਨੁਭਵਤਾ ਪਾ ਲੈਂਦੀ ਹੈ, ਬ੍ਰਹਮ ਜੋਤ ਦੀ ਪਛਾਣ ਹੋ ਜਾਂਦੀ ਹੈ। ਅੰਗ ਦਸਵਾਂ ਕੱਗਾ ਘੱਟ ਘੱਟ ਨਿਮਸੈ ਸੋਈ, ਘੱਟ ਫੂਟੇ ਘੱਟ ਕਬੇ ਨਾ ਹੋਈ, ਤਾਂ ਘੱਟ ਮਾਹੇ ਘਾਟ ਜਾ ਪਾਵਾ, ਸੋ ਘੱਟ ਛਾੜ ਅਵ ਘੱਟ ਕੱਤ ਤਾਵਾ। ਕੱਗਾ ਘੱਟ ਘੱਟ ਨਿਮਸੈ ਸੋਈ, ਘੱਟ ਸਰੀਰ ਘੱਟ ਘੱਟ ਹਰ ਸਰੀਰ ਵਿੱਚ ਨਿਮਸੈ ਨਿਵਾਸ ਰੱਖਦਾ ਹੈ, ਵਾਸਾ ਰੱਖਦਾ ਹੈ, ਸੋਈ ਉਹ ਇੱਕ ਪਰਮੇਸ਼ਰ। ਕੱਗਾ ਘੱਟ ਘੱਟ ਨਿਮਸੈ ਸੋਈ, ਕੱਗੇ ਅੱਖਰ ਰਾਹੀਂ ਉਪਦੇਸ਼ ਕਰਦਿਆਂ ਕਬੀਰ ਜੀ ਆਖਦੇ ਹਨ ਪ੍ਰਭੂ ਹਰ ਸਰੀਰ ਵਿੱਚ ਵਾਸਾ ਰੱਖਦਾ ਹੈ। ਘੱਟ ਫੂਟੇ ਘੱਟ ਕਬੈ ਨਾ ਹੋਈ, ਘੱਟ ਫੂਟੇ ਘੱਟ ਦੇ ਫੁੱਟ ਜਾਣ ਕਰਕੇ, ਸਰੀਰ ਘੜੇ ਦੇ ਨਾਸ ਹੋ ਜਾਣ ਨਾਲ, ਘੱਟ ਕਬੈ ਨਾ ਹੋਈ, ਪ੍ਰਭੂ ਜੋਤ ਘੱਟ ਨਹੀਂ ਜਾਂਦੀ। ਘੱਟ ਫੂਟੇ ਘੱਟ ਕਬੈ ਨਾ ਹੋਈ, ਜਦੋਂ ਕੋਈ ਸਰੀਰ ਦਾ ਵਿਨਾਸ਼ ਹੁੰਦਾ ਹੈ ਤਦ ਅੰਦਰ ਵਸਦੀ ਜੋਤ ਦਾ ਵਿਨਾਸ਼ ਨਹੀਂ ਹੋ ਜਾਂਦਾ। ਅੰਦਰ ਵਸਦੀ ਜੋਤ ਤਾਂ ਜਿਵੇਂ ਦੀ ਤਿਵੇਂ ਬਾਕੀ ਬਚੀ ਰਹਿੰਦੀ ਹੈ। ਇਸ ਤਰ੍ਹਾਂ ਸਰੀਰਕ ਮੌਤਾਂ ਨਾਲ ਪ੍ਰਭੂ ਜੋਤ ਘੱਟ ਨਹੀਂ ਜਾਂਦੀ, ਔਰ ਉਲਟ ਵੀ ਸੱਚ ਹੈ। ਨਵੇਂ ਸਰੀਰਾਂ ਦੀ ਪੈਦਾਇਸ਼ ਨਾਲ, ਨਵੇਂ ਜਨਮਾਂ ਨਾਲ ਜੋਤ ਵੱਧ ਨਹੀਂ ਜਾਂਦੀ। ਘੱਟ ਫੂਟੇ ਘੱਟ ਕਬੈ ਨਾ ਹੋਈ, ਸਰੀਰ ਘੜੇ ਤਾਂ ਟੁੱਟ ਕੇ ਨਾਸ ਹੋ ਜਾਇਆ ਕਰਦੇ ਨੇ, ਪਰ ਇਸ ਤਰ੍ਹਾਂ ਪ੍ਰਭੂ ਜੋਤ ਕਦੇ ਘੱਟ ਨਹੀਂ ਹੋ ਜਾਂਦੀ। ਜੇਕਰ ਕੋਈ ਸਰੀਰ ਮਰ ਗਿਆ ਤਾਂ ਜਿਤਨਾ ਕੁ ਪਰਮਾਤਮਾ ਉਸ ਵਿੱਚ ਵੱਸਦਾ ਸੀ ਉਹ ਵੀ ਨਾਲ ਮਰ ਨਹੀਂ ਗਿਆ। ਤੋ ਭਾਈ ਕਬੀਰ ਜੀ ਸਮਝਾਉਂਦੇ ਹਨ ਕਿ ਸਰੀਰਕ ਮੌਤਾਂ ਨਾਲ ਪ੍ਰਭੂ ਜੋਤ ਘਟਦੀ ਨਹੀਂ, ਨਵੇਂ ਜਨਮਾਂ ਨਾਲ ਵੱਧ ਨਹੀਂ ਜਾਂਦੀ। ਤਾਂ ਘੱਟ ਮਾਹੇ ਘਾਟ ਜਾਉ ਪਾਵਾ, ਤਾਂ ਘੱਟ ਮਾਹੇ, ਇਸ ਸਰੀਰ ਵਿੱਚ ਵੱਸਦੇ ਹਾਂ, ਇਸ ਮਨੁੱਖਾ ਸਰੀਰ ਵਿੱਚ ਵੱਸਦੇ ਹਾਂ। ਘਾਟ ਪ੍ਰਭੂ ਕੰਡਾ, ਪ੍ਰਭੂ ਕਿਨਾਰਾ, ਦਰਗਾਹੀ ਕੰਡਾ ਪ੍ਰਭੂ ਦਾ ਘਰ, ਜਾਉ ਪਾਵਾ ਜੇਕਰ ਪਾ ਲਵੇ। ਤਾਂ ਘੱਟ ਮਾਹੇ ਘਾਟ ਜਾਉ ਪਾਵਾ, ਪਰ ਬਾਈ ਇਸ ਮਨੁੱਖਾ ਸਰੀਰ ਵਿੱਚ ਵੱਸਦਿਆਂ ਜੇਕਰ ਜਿੰਦ ਪ੍ਰਭੂ ਕੰਢਾ ਪਾ ਲਵੇ, ਪ੍ਰਭੂ ਚਰਨਾਂ ਨਾਲ ਜੋੜ ਪਾ ਲਵੇ। ਖਿਆਲ ਅਗਲੀ ਪੰਕਤੀ ਵਿੱਚ ਪੂਰਾ ਹੁੰਦਾ ਹੈ। ਸੋ ਘੱਟ ਛਾੜ ਅਵ ਘੱਟ ਕੱਤ ਜਾਵਾ, ਸੋ ਘੱਟ ਛਾੜ ਉਸ ਪ੍ਰਭੂ ਦਰ ਘਰ ਨੂੰ ਛੱਡ ਕੇ, ਉਹਨਾਂ ਪ੍ਰਭੂ ਚਰਨਾਂ ਨੂੰ ਛੱਡ ਕੇ, ਅਵ ਘੱਟ ਅਵੱਤੇ ਰਾਹ ਗਲਤ ਰਾਹ ਕੱਤ ਧਾਵਾ, ਕਿਉਂ ਨੱਸੇਗੀ ਕਿਉਂ ਨੱਸੀ ਫਿਰੇਗੀ, ਭਾਵ ਨਹੀਂ ਨੱਸੇਗੀ। ਤਾਂ ਘੱਟ ਮਾਹੇ ਘਾਟ ਜਾਉ ਪਾਵਾ, ਸੋ ਘੱਟ ਛਾੜ ਅਵ ਘੱਟ ਕੱਤ ਜਾਵਾ। ਜੇਕਰ ਮਨੁੱਖ ਦੀ ਸੁਰਤ ਇੱਕ ਵਾਰ ਪ੍ਰਭੂ ਕੰਢਾ ਪਾ ਲਵੇ, ਪ੍ਰਭੂ ਚਰਨਾਂ ਵਿੱਚ ਜੁੜ ਜਾਏ, ਤਦ ਫਿਰ ਉਸ ਕੰਢੇ ਨੂੰ ਛੱਡ ਕੇ, ਪ੍ਰਭੂ ਚਰਨਾਂ ਦੀ ਰਸ ਮਗਨਤਾ ਨੂੰ ਛੱਡ ਕੇ ਹੋਰ ਕਿਸੇ ਪਾਸੇ ਕਿਉਂ ਨੱਸੇਗੀ। ਗਹਿਰਾ ਭਾਵ ਨਾਲ ਇਹ ਵੀ ਹੈ ਕਿ ਜੇਕਰ ਜੀਵਨ ਦੌਰਾਨ ਜਿੰਦ ਪ੍ਰਭੂ ਚਰਨਾਂ ਵਿੱਚ ਜੁੜਨ ਦਾ ਆਨੰਦ ਮਾਣ ਲਵੇ ਤਦ ਨਰਕਾਂ ਦੇ ਰਾਹ ਨਹੀਂ ਜਾਂਦੀ, ਫਿਰ ਜੂਨਾਂ ਵਿੱਚ ਕਿਉਂ ਪਵੇਗੀ, ਕਿਉਂ ਤੱਕੀ ਜਾਏਗੀ ਜੂਨਾਂ ਵਿੱਚ। ਅੰਗ 11 ਗੰਗਾ ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ, ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ। ਫਿਰ ਦੁਹਰਾਵਾਂ, ਗੰਗਾ ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ, ਨਾ ਹੀ ਦੇਖ ਨਾ ਭਾਜੀਐ ਪਰਮ ਸਿਆਣਪ ਇਹ। ਗੰਗਾ ਨਿਗ੍ਰਹਿ ਸਨੇਹ ਕਰ ਨਿਰਵਾਰੋ ਸੰਦੇਹ, ਨਿਗ੍ਰਹਿ ਕਰ ਰੋਕ ਕੇ ਵਰਜ ਕੇ, ਮਨ ਨੂੰ ਵਿਕਾਰਾਂ ਵੱਲੋਂ ਵਰਜ ਕੇ, ਸਨੇਹ ਕਰ ਪਿਆਰ ਕਰ ਪਿਆਰ ਪਾ, ਪ੍ਰਭੂ ਜੀ ਨਾਲ ਪਿਆਰ ਪਾ। ਸੰਦੇਹ ਸੰਸੇ ਪਰਮ, ਨਿਰਵਾਰੋ ਦੂਰ ਕਰੋ